ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਜੁੜ ਬੈਠੀ ਅਤੇ ਇਲਾਹੀ ਗੋਦ ਦਾ ਰੰਗ ਰਸ ਮਾਣ ਰਹੀ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਸਿਮਰਨ ਭਾਗ ਦੂਜਾ। ਚਲਤ ਬੈਸਤ ਸੋਭਤ ਜਾਗਤ ਗੁਰਮੰਤਰ ਹਿਰਦੈ ਚਿਤਾਰ। ਸਿਮਰਨ ਦੀ ਕਮਾਈ ਰਸਨਾ ਤੋਂ ਆਰੰਭ ਹੁੰਦੀ ਹੈ। ਹਾਂਜੀ, ਸਿਮਰਨ ਦੀ ਕਮਾਈ ਰਸਨਾ ਤੋਂ ਆਰੰਭ ਹੁੰਦੀ ਹੈ। ਰਸਨਾ ਨਾਲ ਮੁੜ ਮੁੜ ਕੇ ਗੁਰਮੰਤਰ ਦਾ ਰਟਨ ਕਰਨਾ ਸਿਮਰਨ ਦੀ ਸਰੀਰਕ ਕਿਰਿਆ ਹੈ। ਰਸਨਾ ਨਾਲ ਜਿਉਂ ਜਿਉਂ ਸਿਮਰਨ ਦਾ ਅਭਿਆਸ ਹੁੰਦਾ ਹੈ, ਤਿਉਂ ਤਿਉਂ ਗੁਰਮੰਤਰ ਮਨ ਚਿੱਤ ਅੰਤਸ਼ਕਰਨ ਵਿੱਚ ਉਤਰਦਾ ਜਾਂਦਾ ਹੈ। ਹਾਂਜੀ, ਰਸਨਾ ਨਾਲ ਜਿਉਂ ਜਿਉਂ ਸਿਮਰਨ ਦਾ ਅਭਿਆਸ ਹੁੰਦਾ ਹੈ, ਤਿਉਂ ਤਿਉਂ ਗੁਰਮੰਤਰ ਮਨ ਚਿੱਤ ਅੰਤਸ਼ਕਰਨ ਵਿੱਚ ਉਤਰਦਾ ਜਾਂਦਾ ਹੈ। ਬੱਚਿਆਂ ਨੂੰ ਹਿਸਾਬ ਦੇ ਪਹਾੜੇ ਯਾਦ ਕਰਾਉਣ ਲਈ ਇਹੀ ਤਰੀਕਾ ਵਰਤਿਆ ਜਾਂਦਾ ਹੈ। ਜਦੋਂ ਪਹਾੜੇ ਮਨ ਚਿੱਤ ਵਿੱਚ ਦ੍ਰਿੜ ਹੋ ਜਾਣ ਤਾਂ ਹਿਸਾਬ ਦੇ ਸਵਾਲ ਕੱਢਣੇ ਸੌਖੇ ਹੋ ਜਾਂਦੇ ਹਨ। ਇਸੇ ਤਰ੍ਹਾਂ ਗੁਰਮੰਤਰ ਨੂੰ ਮਨ ਚਿੱਤ ਵਿੱਚ ਦ੍ਰਿੜ ਕਰਨ ਲਈ ਰਸਨਾ ਨਾਲ ਮੁੜ ਮੁੜ ਕੇ ਰਟਨ ਕਰਨਾ ਲਾਜ਼ਮੀ ਹੈ। ਇਸੇ ਰਟਨ ਅਥਵਾ ਜਪਨ ਨੂੰ ਸਿਮਰਨ ਕਿਹਾ ਜਾਂਦਾ ਹੈ। ਸ਼ੁਰੂ ਸ਼ੁਰੂ ਵਿੱਚ ਜਗਿਆਸੂ ਸੁਣ ਸੁਣਾ ਕੇ ਜਾਂ ਦੇਖਾ ਦੇਖੀ ਸਿਮਰਨ ਦਾ ਕੋਈ ਤਰੀਕਾ ਅਪਣਾ ਲੈਂਦਾ ਹੈ। ਅਗਿਆਨਤਾ ਵਿੱਚ ਕਈ ਜਗਿਆਸੂ ਸਿਮਰਨ ਦੇ ਔਖੇ ਅਤੇ ਮਨਹਠ ਤਰੀਕੇ ਵਰਤਦੇ ਹਨ, ਜਿਨ੍ਹਾਂ ਦਾ ਸਰੀਰ ਅਤੇ ਮਨ ਉੱਤੇ ਹਾਨੀਕਾਰਕ ਅਸਰ ਹੁੰਦਾ ਹੈ, ਜਿਵੇਂ ਕਿ ਸਿਰ ਜਾਂ ਕਿਸੇ ਹੋਰ ਅੰਗ ਦਾ ਹਿਲਾਉਣਾ, ਬਹੁਤ ਉੱਚੀ ਉੱਚੀ ਸਿਮਰਨ ਕਰਨਾ, ਕਾਹਲੀ ਵਿੱਚ ਛੇਤੀ ਛੇਤੀ ਸਿਮਰਨ ਕਰਨਾ, ਕਿਸੇ ਹੋਰ ਅੱਖਰ ਦਾ ਸੰਪਟ ਲਾਉਣਾ, ਕੇਸਾਂ ਦਾ ਛੱਤ ਨਾਲ ਬੰਨਣਾ, ਮਨ ਦਾ ਧਿਆਨ ਕਿਸੇ ਰੋਸ਼ਨੀ 'ਤੇ ਧਰਨਾ, ਧਿਆਨ ਅੱਖਾਂ ਦੇ ਵਿਚਕਾਰ ਟਿਕਾਉਣਾ, ਇੱਕ ਲੱਤ 'ਤੇ ਖਲੋ ਕੇ ਸਿਮਰਨ ਕਰਨਾ ਆਦਿ। ਹੋਰ ਵੀ ਅਨੇਕਾਂ ਕਿਸਮ ਦੇ ਢੰਗਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਮਨਹਠ ਤਰੀਕਿਆਂ ਦੀ ਬਾਬਤ ਗੁਰਬਾਣੀ ਵਿੱਚ ਇਉਂ ਬਿਆਨ ਕੀਤਾ ਗਿਆ ਹੈ। ਹੱਠ ਕਰ ਮਰੇ ਨ ਲਿਖੈ ਪਾਵੇ, ਵੇਸ ਕਰੇ ਬਹੁ ਭਸਮ ਲਗਾਵੇ, ਨਾਮ ਵਿਸਾਰ ਬਹੁਰ ਪਛਤਾਵੇ। ਹੱਠ ਨਿਗੁਰ ਕਰ ਕਾਇਆ ਛੀਜੈ, ਵਰਤ ਤਪਨ ਕਰ ਮਨ ਨਹੀਂ ਭੀਜੈ, ਰਾਮ ਨਾਮ ਸਰ ਅਵਰ ਨ ਪੂਜੈ। ਕਬੀਰ, ਰਾਮ ਕਹਿਣ ਮੈਂ ਭੇਦ ਹੈ, ਤਾਂ ਮੈਂ ਏਕ ਵਿਚਾਰ, ਸੋਈ ਰਾਮ ਸਭੈ ਕਹੇ, ਸੋਈ ਕੌਤਕ ਹਾਰ। ਜੇ ਪ੍ਰਭੂ ਸਿਮਰਨ ਦਾ ਨਿਸ਼ਾਨਾ ਕਿਸੇ ਨੀਵੇਂ ਮਾਇਕੀ ਸਵਾਰਥ ਅਥਵਾ ਮਾਨਸਿਕ ਸ਼ਕਤੀਆਂ ਪ੍ਰਾਪਤ ਕਰਨ ਲਈ, ਰਿੱਧੀਆਂ ਸਿੱਧੀਆਂ ਪ੍ਰਾਪਤ ਕਰਨ ਲਈ, ਭੂਤ ਪ੍ਰੇਤ ਕਾਬੂ ਕਰਨ ਲਈ, ਭਲੇ ਭਲੇਰੇ ਬਣਨ ਲਈ, ਵਾਹ ਵਾਹ ਕਰਵਾਉਣ ਲਈ, ਹਉਮੈ ਨੂੰ ਪੱਠੇ ਪਾਉਣ ਲਈ ਕੀਤਾ ਜਾਏ ਤਾਂ ਇਹ ਸਿਮਰਨ ਨਿਸ਼ਫਲ ਜਾਂਦਾ ਹੈ। ਹਾਂਜੀ, ਪ੍ਰਭੂ ਸਿਮਰਨ ਦਾ ਨਿਸ਼ਾਨਾ ਜੇ ਨੀਵੇਂ ਮਾਇਕੀ ਸਵਾਰਥ ਅਥਵਾ ਵਾਹ ਵਾਹ ਕਰਾਉਣ ਲਈ, ਭਲੇ ਭਰੇਰੇ ਬਣਨ ਲਈ, ਮਾਨਸਿਕ ਸ਼ਕਤੀਆਂ ਪ੍ਰਾਪਤ ਕਰਨ ਲਈ, ਹਉਮੈ ਨੂੰ ਪੱਠੇ ਪਾਉਣ ਲਈ ਕੀਤਾ ਜਾਏ ਤਾਂ ਇਹ ਸਿਮਰਨ ਨਿਸ਼ਫਲ ਜਾਂਦਾ ਹੈ। ਭਾਵੇਂ ਐਸੇ ਜਗਿਆਸੂ ਨੂੰ ਮਾਨਸਿਕ ਸ਼ਕਤੀਆਂ ਰਿੱਧੀਆਂ ਸਿੱਧੀਆਂ ਪ੍ਰਾਪਤ ਹੋ ਜਾਣ, ਪਰ ਉਹ ਨਾਮ ਦੀ ਦਾਤ ਤੋਂ ਵਾਂਝਾ ਰਹਿ ਜਾਂਦਾ ਹੈ। ਹਾਂਜੀ, ਭਾਵੇਂ ਐਸੇ ਜਗਿਆਸੂ ਨੂੰ ਮਾਨਸਿਕ ਸ਼ਕਤੀਆਂ ਰਿੱਧੀਆਂ ਸਿੱਧੀਆਂ ਪ੍ਰਾਪਤ ਹੋ ਜਾਣ, ਪਰ ਉਹ ਨਾਮ ਦੀ ਦਾਤ ਤੋਂ ਵਾਂਝਾ ਰਹਿ ਜਾਂਦਾ ਹੈ। ਕਿਹੜਾ? ਜਿਹੜਾ ਪ੍ਰਭੂ ਸਿਮਰਨ ਦਾ ਨਿਸ਼ਾਨਾ ਜੇ ਕਿਸੇ ਮਾਇਕੀ ਸਵਾਰਥ ਲਈ ਕਰਦਾ ਹੈ। ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਵਸੇ ਮਨ ਆਏ, ਬਿਨ ਨਾਵੇ ਪਹਿਨਣ ਖਾਣ ਸਭ ਬਾਦ ਹੈ, ਤ੍ਰਿਗ ਸਿੱਧੀ ਤ੍ਰਿਗ ਕਰਾ ਮਾਤ। ਗੁਰਬਾਣੀ ਵਿੱਚ ਸਿਮਰਨ ਕਰਨ ਦਾ ਸੌਖਾ ਅਤੇ ਸਹਿਜ ਵਾਲਾ ਤਰੀਕਾ ਦੱਸਿਆ ਗਿਆ ਹੈ ਜੀ। ਹਰ ਕਾ ਬਿਲੋਵਣਾ ਬਿਲੋਵੋ ਮੇਰੇ ਭਾਈ, ਸਹਿਜ ਬਿਲੋਵੋ ਜੈਸੇ ਤਤ ਨਾ ਜਾਈ। ਸਤਿਗੁਰ ਸੇਵੀਏ ਸਹਿਜ ਆਨੰਦਾ, ਹਿਰਦੇ ਆਏ ਬੁੱਠਾ ਗੋਬਿੰਦਾ, ਸਹਿਜੇ ਭਗਤ ਕਰੇ ਦਿਨ ਰਾਤੀ, ਆਪੇ ਭਗਤ ਕਰਾਏਂਦਾ। ਸਹਿਜੇ ਨਾਮ ਤੇ ਆਈਏ ਗਿਆਨ ਪ੍ਰਗਟ ਹੋਏ, ਅੰਦਨ ਸਹਿਜ ਸਮਾਧ ਹਰ ਲਾਗੀ, ਹਰ ਜਪਿਆ ਗਹਿਰ ਗੰਭੀਰਾ। ਜਿਸ ਤਰ੍ਹਾਂ ਨਿੱਕਾ ਬੱਚਾ ਸਹਿਜ ਨਾਲ ਮਾਂ ਦੇ ਪਿਆਰ ਵਿੱਚ ਮੰਮੀ ਮੰਮੀ ਕਹਿੰਦਾ ਹੈ, ਤਿਵੇਂ ਜਗਿਆਸੂ ਨੇ ਵੀ ਗੁਰਮੰਤਰ ਦਾ ਸਹਿਜ ਵਿੱਚ, ਹਾਂਜੀ ਜਿਵੇਂ ਨਿੱਕਾ ਬੱਚਾ ਮਾਂ ਦੇ ਪਿਆਰ ਵਿੱਚ ਮੰਮੀ ਮੰਮੀ ਕਹਿੰਦਾ ਹੈ, ਤਿਵੇਂ ਹੀ ਜਗਿਆਸੂ ਨੇ ਵੀ ਗੁਰਮੰਤਰ ਦਾ ਸਹਿਜ ਵਿੱਚ ਸ਼ਾਂਤੀ ਨਾਲ ਅਦਬ ਨਾਲ ਭੈ ਭਾਵਨਾ ਵਿੱਚ ਪਿਆਰ ਨਾਲ ਇਕਾਂਤ ਵਿੱਚ ਸਿਮਰਨ ਕਰਨਾ ਹੈ। ਇਹ ਕਿਰਿਆ ਸ਼ਰਧਾ ਭਾਵਨੀ ਤੇ ਪਿਆਰ ਨਾਲ ਸਹਿਜੇ ਸਹਿਜੇ ਧੀਮੀ ਧੀਮੀ ਆਵਾਜ਼ ਨਾਲ ਗੁਰਮੰਤਰ ਦਾ ਰਟਨ ਅਥਵਾ ਜਾਪ ਕਰਨਾ ਹੈ, ਵਾਹਿਗੁਰੂ ਅੱਖਰ ਉੱਤੇ ਧਿਆਨ ਟਿਕਾਉਣਾ ਹੈ। ਹਾਂਜੀ ਵਾਹਿਗੁਰੂ ਅੱਖਰ ਉੱਤੇ ਧਿਆਨ ਟਿਕਾਉਣਾ ਹੈ, ਆਪਣੀ ਹੀ ਧੀਮੀ ਆਵਾਜ਼ ਨੂੰ ਆਪਣੇ ਕੰਨਾਂ ਨਾਲ ਸੁਣਨਾ ਹੈ। ਇਸ ਤਰ੍ਹਾਂ ਰਟਨ ਕਰਨ ਨਾਲ ਮਨ ਦੀਆਂ ਬਿਰਤੀਆਂ ਇੱਕ ਨੁਕਤੇ ਅਥਵਾ ਗੁਰਮੰਤਰ ਉੱਤੇ ਟਿਕਦੀਆਂ ਜਾਣਗੀਆਂ। ਹਾਂਜੀ ਇਸ ਤਰ੍ਹਾਂ ਕਰਨ ਨਾਲ ਮਨ ਦੀਆਂ ਬਿਰਤੀਆਂ ਇੱਕ ਨੁਕਤੇ ਅਥਵਾ ਗੁਰਮੰਤਰ ਉੱਤੇ ਟਿਕਦੀਆਂ ਜਾਣਗੀਆਂ ਤਥਾ ਅੱਖਾਂ ਬੰਦ ਹੋਣਗੀਆਂ। ਬੰਦ ਕਰਨੀਆਂ ਨਹੀਂ ਪੈਣੀਆਂ, ਅੱਖਾਂ ਬੰਦ ਹੋਣਗੀਆਂ ਤਾਂ ਮਨ ਬਾਹਰਲਾ ਅਸਰ ਨਹੀਂ ਲਏਗਾ। ਜੇ ਵਾਹ ਗੁਰਮੰਤਰ ਦੇ ਰਟਨ ਵਿੱਚ ਰੁਚੀ ਰਹੇਗੀ, ਕੰਨ ਗੁਰਮੰਤਰ ਦੀ ਆਪਣੀ ਹੀ ਆਵਾਜ਼ ਸੁਣਨਗੇ, ਗੁਰੂ ਦੇ ਭਾਵ ਭਗਤ ਵਿੱਚ ਮਨ ਦਰਵਿਆ ਰਹੇਗਾ। ਹਾਂਜੀ ਇਹ ਚਾਰ ਗਿਆਨ ਇੰਦਰੇ ਹਨ, ਮਨ ਅੱਖਾਂ ਕੰਨ ਤੇ ਜੇਵਾ। ਫਿਰ ਦੁਹਰਾ ਦਈਏ ਮਹਾਂਪੁਰਖਾਂ ਦੇ ਬਚਨਾਂ ਦੁਆਰਾ ਕਿ ਇਸ ਤਰ੍ਹਾਂ ਕਰਨ ਨਾਲ ਮਨ ਦੀਆਂ ਬਿਰਤੀਆਂ ਇੱਕ ਨੁਕਤੇ ਅਥਵਾ ਗੁਰਮੰਤਰ ਉੱਤੇ ਟਿਕਦੀਆਂ ਜਾਣਗੀਆਂ। ਜਦੋਂ ਅਸੀਂ ਵਾਹਿਗੁਰੂ ਅੱਖਰ ਉੱਤੇ ਧਿਆਨ ਟਿਕਾਵਾਂਗੇ, ਆਪਣੀ ਧੀਮੀ ਆਵਾਜ਼ ਨੂੰ ਆਪਣੇ ਕੰਨਾਂ ਨਾਲ ਸੁਣਾਂਗੇ ਤਥਾ ਅੱਖਾਂ ਬੰਦ ਹੋਣਗੀਆਂ, ਮਨ ਬਾਹਰਲਾ ਅਸਰ ਨਹੀਂ ਲਵੇਗਾ। ਜੇ ਵਾ ਗੁਰਮੰਤਰ ਦੇ ਰਟਨ ਵਿੱਚ ਰੁੱਝੀ ਰਹੇਗੀ, ਕੰਨ ਗੁਰਮੰਤਰ ਦੀ ਆਪਣੀ ਹੀ ਆਵਾਜ਼ ਸੁਣਨਗੇ, ਗੁਰੂ ਦੇ ਭਾਵ ਭਗਤ ਵਿੱਚ ਮਨ ਦਰਵਿਆ ਰਹੇਗਾ। ਸਿਮਰਨ ਦਾ ਇਹ ਕਰਤਵ ਗੁਰਮੁਖ ਪਿਆਰਿਆਂ ਦੀ ਸੰਗਤ ਅਥਵਾ ਸਾਧ ਸੰਗਤ ਵਿੱਚ ਸੌਖਾ ਹੋ ਜਾਂਦਾ ਹੈ। ਹਰ ਕਾ ਨਾਮ ਧਿਆਈਐ ਸਤਸੰਗਤ ਮੇਲ ਮਿਲਾਏ, ਪ੍ਰਭ ਕਾ ਸਿਮਰਨ ਸਾਧ ਕੇ ਸੰਗ, ਗੁਣ ਗੋਬਿੰਦ ਨਿਤ ਗਾਈਐ ਸਾਧ ਸੰਗ ਮਿਲ ਧਿਆਈਐ, ਮਨ ਧਨ ਪ੍ਰਭੂ ਅਰਾਧੀਐ ਮਿਲ ਸਾਧ ਸਮਾਗੇ। ਸਤਸੰਗਤ ਹਰ ਮੇਲ ਪ੍ਰਭ, ਹਰ ਨਾਮ ਵਸੈ ਮਨ ਆਏ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਸਾਧ ਸੰਗ ਮਿਲ ਨਾਮ ਧਿਆਵੋ ਪੂਰਨ ਹੋਵੇ ਕਾਲਾ, ਸਾਧ ਸੰਗ ਮਿਲ ਨਾਮ ਧਿਆਵੋ ਪੂਰਨ ਹੋਵੇ ਕਾਲਾ। ਸਿਮਰਨ ਲਈ ਮੰਤਰ ਦੀ ਬਾਬਤ ਵੀ ਸੰਗਤ ਵਿੱਚ ਕਈ ਭੁਲੇਖੇ ਪ੍ਰਚਲਿਤ ਹਨ, ਜਿਨ੍ਹਾਂ ਦੀ ਬਾਬਤ ਖੋਲ੍ਹ ਕੇ ਵਿਚਾਰ ਕਰਨ ਦੀ ਲੋੜ ਹੈ। ਇਸ ਅਸਥੂਲ ਸੰਸਾਰ ਵਿੱਚ ਮੰਤਰ ਦਾ ਪ੍ਰਗਟਾਵਾ ਅੱਖਰਾਂ ਬੋਲੀ ਤੇ ਆਵਾਜ਼ ਰਾਹੀਂ ਹੁੰਦਾ ਹੈ, ਪਰ ਸਾਡੀ ਅਸਥੂਲ ਆਵਾਜ਼ ਦੇ ਪਿੱਛੇ ਕੋਈ ਸੂਖਮ ਆਵਾਜ਼ ਵੀ ਹੈ। ਹਾਂਜੀ ਇਹ ਜੋ ਸਾਡੀ ਅਸਥੂਲ ਆਵਾਜ਼ ਹੈ, ਇਸ ਦੇ ਪਿੱਛੇ ਕੋਈ ਸੂਖਮ ਆਵਾਜ਼ ਵੀ ਹੈ। ਵਿਗਿਆਨੀਆਂ ਦੀ ਖੋਜ ਅਨੁਸਾਰ ਸਾਰੀਆਂ ਅਸਥੂਲ ਚੀਜ਼ਾਂ ਭਿੰਨ ਭਿੰਨ ਸੂਖਮ ਤੱਤਾਂ ਦੇ ਸੁਮੇਲ ਤੋਂ ਬਣੀਆਂ ਹੋਈਆਂ ਹਨ। ਜੇਕਰ ਕਿਸੇ ਅਸਥੂਲ ਚੀਜ਼ ਨੂੰ ਤੋੜੀ ਜਾਈਏ, ਉਹ ਮੋਲੀਕਿਊਲਸ, ਐਟਮਸ, ਇਲੈਕਟ੍ਰੋਨਸ, ਪ੍ਰੋਟੋਨਸ ਦੀਆਂ ਸ਼ਕਲਾਂ ਵਿੱਚ ਬਦਲਦੀ ਹੋਈ ਸੂਖਮ ਥਰਥਰਾਹਟ ਵਾਈਬ੍ਰੇਸ਼ਨ ਤਾਈਂ ਪਹੁੰਚ ਜਾਂਦੀ ਹੈ, ਜਿਸ ਵਿੱਚੋਂ ਅਤ ਸੂਖਮ ਧੁਨੀ ਜਾਂ ਰਾਗ, ਪ੍ਰਾਈਮਲ ਸਾਊਂਡ ਔਰ ਡਿਵਾਈਨ ਮਿਊਜ਼ਿਕ ਪੈਦਾ ਹੁੰਦਾ ਹੈ, ਜਿਸ ਨੂੰ ਗੁਰਬਾਣੀ ਵਿੱਚ ਅਨਹਦ ਧੁਨੀ, ਅਨਹਦ ਬਾਣੀ, ਨਾਮ, ਸ਼ਬਦ ਜਾਂ ਮਹਾਂਮੰਤਰ ਕਿਹਾ ਗਿਆ ਹੈ। ਇਹ ਅਨਹਦ ਧੁਨੀ ਸਾਡੇ ਸਰੀਰਕ ਕੰਨਾਂ ਨਾਲ ਨਹੀਂ ਸੁਣੀ ਜਾ ਸਕਦੀ, ਕਿਉਂਕਿ ਇਹ ਤਾਂ ਤ੍ਰੈ ਗੁਣਾਂ ਤੋਂ ਪਰੇ ਇਲਾਹੀ ਮੰਡਲ ਦੀ ਅਤ ਸੂਖਮ ਆਵਾਜ਼, ਅਬੋਲ ਬੋਲੀ ਜਾਂ ਬਾਣੀ ਹੈ, ਜੋ ਸਿਰਫ ਅੰਤਰ ਆਤਮੇ ਅਨੁਭਵ ਦੁਆਰਾ ਹੀ ਸੁਣੀ ਜਾ ਸਕਦੀ ਹੈ ਅਤੇ ਅਟੁੱਟ ਤੇ ਸਦੀਵੀ ਵਰਤ ਰਹੀ ਹੈ। ਜਪਜੀ ਸਾਹਿਬ ਦੀ ਬਾਣੀ ਵਿੱਚ ਸੁਣਿਆ ਦੀਆਂ ਪੌੜੀਆਂ ਵਿੱਚ ਇਸੇ ਅਨਹਦ ਧੁਨੀ ਜਾਂ ਬਾਣੀ ਦੇ ਅਨੁਭਵ ਦੁਆਰਾ ਸੁਣ ਦਾ ਹੀ ਜ਼ਿਕਰ ਹੈ। ਜਹਾਂ ਬੋਲ ਤੈ ਅੱਛਰ ਆਵਾ, ਜਹ ਅਬੋਲ ਤੈ ਮਨ ਨ ਰਹਾਵਾ, ਬੋਲ ਅਬੋਲ ਮਦ ਹੈ ਸੋਈ, ਜਸ ਉਹ ਹੈ तस लखे न कोई, पिर रिसालू ता मिले जां गुर का शब्द सुनी। अखरी मंत्र उस सूखम इलाही मंत्र दा ही प्रगटावा है। जद अखरी मंत्र सतगुरु तो प्राप्त हुंदा है ता इसनू गुरमंत्र किया जांदा है। हां जी, जद अखरी मंत्र सतगुरु तो प्राप्त हुंदा है ता इसनू गुरमंत्र किया जांदा है। सिमरन करन दी बाबत भी जिज्ञासुआं विच कई भुलेखे पए हुन। पहला सवाल यह किया जाता है कि जी सिमरन लई केड़े शब्द या मंत्र दा जाप किया जाए। उंज तां लोकां ने रब दे अनेक नाम आपो अपनी बोली विच रखे हुए हन, पर गुरबाणी विच उस लई हरी नाम रब परमेश्वर स्वामी अल्लाह साईं ठाकर बीठल साजन प्रीतम आदि अनेकां नावां दा जिक्र है। ये सारे नाम कृतम हन, सत्कार योग हन, परमेश्वर दे लखायक हन। हां जी, ये सारे नाम सत्कार योग हन, परमेश्वर दे लखायक हन, पर जपन लई सिर्फ गुरमंत्र ही परवान है। गुरमंत्र तो भाव है ओ मंत्र जो गुरु ने बख्शा होवे, गुरु कोलों प्राप्त होया होण करके इस शब्द या गुरमंत्र दे पिछे गुरु दी मेहर, गुरु दी ग्रेस, आत्मक शक्ति डिवाइन पावर छुपी हुई हुंदी है। गुरु खुद अनडिठे तरीके नाल सहायता, गुरु खुद अनडिठे तरीके नाल अगवाई बख्शिश ते सफलता प्रदान करता है। गुरमंत्र सिर्फ अखर नहीं हुंदा बल्कि इस दी अंतरीव तह विच गुरु दी शक्ति ते बख्शिश काम करती है। ध्यान देना जी कि गुरमंत्र सिर्फ अखर नहीं हुंदा, इस दे पिछे, हां जी, इस दे अंतरीव तह दे पिछे गुरु दी शक्ति ते बख्शिश काम करती है। कबीर जी ने भी लिखिया है, कहो कबीर अखर दोए पाख, होएगा खसम ता लेगा राख। उसनू दो अखरां वाला राम मंत्र उसदे गुरु रामानंद ने दिता सी। मंत्र दा खसम अर्थात गुरु अपने मंत्र दी आपे लाज रखदा है। सानू साडे सतगुरां ने चार अखर वाला गुरमंत्र वाहिगुरु बख्शिया है। हां जी, मंत्र दा खसम अर्थात गुरु अपने मंत्र दी आपे लाज रखदा है। सानू साडे सतगुरां ने चार अखरां वाला गुरमंत्र वाहिगुरु बख्शिया है। साडा फर्ज है असी गुरमंत्र वाहिगुरु दा रटन करी चलीए। सतगुरु आप सहाई हो के अगवाई करनगे ते सफलता बख्शनगे। गुरमंत्र दे अखरां विच गुरु आप गुप्त रूप विच रव्या होया है। सतगुर में शब्द, शब्द में सतगुर है। निर्गुण ज्ञान ध्यान समझावे जी, इस लई गुरु मंत्र गुरु दे प्रकाश रूप दी होन दा प्रतीक है। उदाहरण वजों मां दे बच्चे मोहन दी सारी होंद सने उस दे गुण औगणा दे अखर मोहन विच समाई होई है, पर मोहन दी हस्ती उस दे नाम मोहन ते ही निर्भर नहीं है, सगो मोहन अखर तो बगैर भी उस दी अडरी होंद कायम है। फिर भी मोहन अखर उस दी समुची होंद दा प्रतीक है। इसलिए कोई भी अखरां वाला मनोकल्पित मंत्र सुनिया पढ़िया दस्या होया, मंत्र मंत्र ता हो सकता है पर गुरमंत्र नहीं अखवा सकता। ऐसे मनोकल्पित मंत्र दे पिछे गुरु दी अगवाई मेहर असीस ते शक्ति काम नहीं करदी। इससे लई ऐसे अपने आप मनोकल्पित या किसे होर दसे दसाए मंत्र दा रटन गुरु दी शक्ति तो वांझा रहिंदा है ते सफल नहीं हो सकता। गुरमंत्र ओही है जो गुरु पंजां प्यारियां द्वारा अपनी मेहर नाल बख्शे। हां जी, गुरमंत्र तां ओही है जो गुरु पंजां प्यारियां द्वारा अपनी मेहर नाल बख्शे। उससे गुरमंत्र दे रटन, उससे गुरमंत्र दे जपन, उससे गुरमंत्र दे अभ्यास कमाई करन नाल ही कल्याण हो सकता है। साहिब मेरा सदा है दिसे शब्द कमाए। जिस तरह मां अपने बच्चे नू प्यार नाल याद करके मोहन कहंदी है, ਤਾਂ ਉਸ ਦੇ ਪਿਆਰ ਅਤੇ ਸ਼ੁਭ ਇੱਛਾਵਾਂ, ਬਲੈਸਿੰਗਸ ਦੇ ਵਲਵਲਿਆਂ ਦੀਆਂ ਤਰੰਗਾਂ, ਵਾਈਬ੍ਰੇਟਿੰਗ ਫੀਲਿੰਗਸ ਮੋਹਨ ਦੇ ਹਿਰਦੇ ਦੇ ਕਿੰਗਰਿਆਂ ਨੂੰ ਦੂਰ ਦੁਰਾਡੇ ਜਾਂ ਟੁੰਬਦੀਆਂ ਹਨ ਅਤੇ ਮਾਂ ਦੇ ਪਿਆਰ ਅਤੇ ਅਸੀਸਾਂ ਬੱਚੇ ਨੂੰ ਪਹੁੰਚ ਜਾਂਦੀਆਂ ਹਨ। ਬੱਚਾ ਵੀ ਮਾਂ ਦੇ ਪਿਆਰ ਦਾ ਜਵਾਬ ਵਲਵਲਿਆਂ ਵਾਈਬ੍ਰੇਸ਼ਨ ਦੁਆਰਾ ਮਾਂ ਨੂੰ ਵਾਪਸ ਭੇਜਦਾ ਹੈ। ਇਸ ਤਰ੍ਹਾਂ ਦੋਹਾਂ ਧਿਰਾਂ ਵਿਚਕਾਰ ਪਿਆਰ ਭਾਵਨਾਵਾਂ ਦੇ ਸੌਦੇ ਹੁੰਦੇ ਹਨ। ਇਹ ਵਲਵਲੇ ਜਿਤਨੇ ਤੀਖਣ, ਹਾਂਜੀ ਇਹ ਵਲਵਲੇ ਜਿਤਨੇ ਤੀਖਣ ਹੋਣਗੇ ਉਤਨਾ ਹੀ ਡੂੰਘਾ ਅਸਰ ਦੂਜੇ ਪਾਸੇ ਹੁੰਦਾ ਹੈ ਅਤੇ ਉਤਨੀ ਹੀ ਤੀਖਣਤਾ ਵਿੱਚ ਦੂਜੇ ਪਾਸਿਓਂ ਜਵਾਬ ਮਿਲਦਾ ਹੈ। ਜਿਸ ਤਰ੍ਹਾਂ ਜਦ ਬੇਬੇ ਨਾਨਕੀ ਨੇ ਆਪਣੇ ਵੀਰ ਗੁਰੂ ਨਾਨਕ ਦੇਵ ਸਾਹਿਬ ਨੂੰ ਤੀਖਣ ਪਿਆਰ ਦੇ ਵਲਵਲਿਆਂ ਨਾਲ ਯਾਦ ਕੀਤਾ, ਗੁਰੂ ਸਾਹਿਬ ਫੌਰਨ ਆ ਹਾਜ਼ਰ ਹੋਏ। ਇਸ ਤਰ੍ਹਾਂ ਜਦ ਅਸੀਂ ਪਿਆਰ ਅਤੇ ਸ਼ਰਧਾ ਨਾਲ ਵਾਹਿਗੁਰੂ ਜਪਦੇ ਹਾਂ ਅਤੇ ਗੁਰੂ ਦੇ ਹਿਰਦੇ ਦੇ ਕਿੰਗਰਿਆਂ ਨੂੰ ਟੁੰਬਦੇ ਹਾਂ, ਗੁਰੂ ਵੀ ਉਸੇ ਪਿਆਰ ਦਾ ਜਵਾਬ, ਉਸੇ ਪੱਧਰ, ਉਸੇ ਵੇਵਲੈਂਥ ਅਤੇ ਤੀਖਣਤਾ ਇੰਟੈਂਸਿਟੀ ਵਾਲੇ ਪਿਆਰ ਨਾਲ ਮਿਹਰਾਂ ਅਤੇ ਬਖਸ਼ਿਸ਼ਾਂ ਸਾਨੂੰ ਭੇਜਦਾ ਹੈ। ਇਸ ਲਈ ਗੁਰਮੰਤਰ ਦੇ ਜਾਪ ਨਾਲ ਸਾਨੂੰ ਗੁਰੂ ਕੋਲੋਂ ਸਿਰਫ ਪਿਆਰ ਅਤੇ ਅਸੀਸਾਂ ਹੀ ਨਹੀਂ ਮਿਲਦੀਆਂ, ਬਲਕਿ ਸਾਡੇ ਹਿਰਦੇ ਵਿੱਚ ਗੁਰੂ ਦੇ ਇਸ ਪਿਆਰ ਅਤੇ ਅਸੀਸਾਂ ਸਦਕਾ ਗੁਰੂ ਦੇ ਸਾਰੇ ਗੁਣ ਜਿਵੇਂ ਕਿ ਦਇਆ, ਖਿਮਾ, ਪ੍ਰੇਮ, ਖੁਸ਼ੀ, ਰੰਗ, ਰਸ, ਚਾਓ ਆਦਿ ਸਹਿਜ ਸੁਭਾਏ ਪ੍ਰਵੇਸ਼ ਹੁੰਦੇ ਜਾਂਦੇ ਹਨ। ਇਸ ਤਰ੍ਹਾਂ ਵਾਹਿਗੁਰੂ ਗੁਰਮੰਤਰ ਪਿਆਰਾ ਅਤੇ ਰਸਦਾਇਕ ਹੁੰਦਾ ਜਾਂਦਾ ਹੈ। ਸਾਡੇ ਤਨ ਮਨ ਰੋਮ ਰੋਮ ਅੰਤਸ਼ਕਰਨ ਵਿੱਚ ਗੁਰਮੰਤਰ ਡੂੰਘਾ ਤਸ ਵਸ ਰਸ ਜਾਂਦਾ ਹੈ ਅਤੇ ਸਹਿਜੇ ਸਹਿਜੇ ਗੁਰਮੰਤਰ ਦਾ ਹੀ ਰੂਪ ਹੋ ਜਾਈਦਾ ਹੈ। ਜੈਸਾ ਸੇਵੈ ਤੈਸੋ ਹੋਏ, ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ ਜਬ ਆਪਾ ਪਰਕਾ ਮਿਟ ਗਿਆ, ਜਤ ਦੇਖੋ ਤਤ ਤੂੰ। ਇੱਕ ਹੋਰ ਭੁਲੇਖਾ ਪ੍ਰਚਲਿਤ ਹੈ ਕਿ ਸ਼ਬਦ ਜਾਂ ਮੰਤਰ ਨਾਲ ਅੱਗੇ ਪਿੱਛੇ ਕੋਈ ਵਿਸ਼ੇਸ਼ਣ ਐਡਜੈਕਟਿਵ ਲਗਾਏ ਜਾਂਦੇ ਹਨ, ਜਿਵੇਂ ਕਿ ਸ਼੍ਰੀ ਵਾਹਿਗੁਰੂ, ਸਤਨਾਮ ਵਾਹਿਗੁਰੂ, ਇੱਕੋ ਓਅੰਕਾਰ ਵਾਹਿਗੁਰੂ ਆਦਿ। ਕਈ ਬਹੁ ਅੱਖਰਾਂ ਵਾਲੇ ਮੰਤਰ ਦਾ ਅਭਿਆਸ ਵੀ ਕਰਦੇ ਹਨ, ਜਿਵੇਂ ਰਾਧਾ ਕ੍ਰਿਸ਼ਨ, ਸੀਤਾ ਰਾਮ, ਓਮ ਸ਼ਿਵਾ, ਜੈ ਗੋਬਿੰਦ, ਜੈ ਗੋਪਾਲ, ਹਰੇ ਕ੍ਰਿਸ਼ਨ ਆਦਿ। ਕੁਝ ਮਤਾਂ ਵਿੱਚ ਤਾਂ ਪੰਜ ਸ਼ਬਦਾਂ ਵਾਲਾ ਮੰਤਰ ਵੀ ਪ੍ਰਚਲਿਤ ਹੈ, ਪਰ ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਇਹ ਗੁਰਮੰਤਰ ਕੇਵਲ ਅੱਖਰ ਹੀ ਨਹੀਂ ਹੁੰਦਾ, ਇਸ ਦੇ ਪਿੱਛੇ ਸੂਖਮ ਰੂਪ ਵਿੱਚ ਗੁਰੂ ਦੀ ਆਪਣੀ ਹੋਂਦ, ਗੁਰੂ ਦਾ ਆਪਣਾ ਆਪਾ, ਗੁਰੂ ਦੀ ਰੂਹ, ਗੁਰੂ ਦੀ ਜੋਤ, ਪਿਰਮ ਰਸ, ਨਦਰ ਕਰਮ ਛੁਪੀ ਹੁੰਦੀ ਹੈ। ਸ਼ਰਧਾ ਭਾਵਨੀ ਅਤੇ ਪਿਆਰ ਨਾਲ ਗੁਰਮੰਤਰ ਦਾ ਅਟੁੱਟ ਅਭਿਆਸ ਕਰਦਿਆਂ ਕਰਦਿਆਂ ਸਹਿਜੇ ਹੀ ਇਸ ਗੁਰਮੰਤਰ ਵਾਹਿਗੁਰੂ ਦੇ ਅੱਖਰ ਘੁਲਦੇ ਘੁਲਦੇ ਖਿਰਦੇ ਖਿਰਦੇ ਸੂਖਮ ਰੂਪ ਵਿੱਚ ਬਦਲ ਕੇ ਪ੍ਰਕਾਸ਼ ਰੂਪ, ਤੱਤ ਰੂਪ, ਰਸ ਰੂਪ, ਪ੍ਰੇਮ ਰੂਪ, ਜੀਵਨ ਰੋਂ ਨਾਮ ਹੋ ਕੇ ਇਲਾਹੀ ਤਰੰਗਾਂ, ਵਾਈਬ੍ਰੇਸ਼ਨ, ਰੁਣ ਚੁਣ, ਅਨਹਦ ਚੁਣਕਾਰ, ਇਲਾਹੀ ਨਾਦ, ਡਿਵਾਈਨ ਮਿਊਜ਼ਿਕ ਵਿੱਚ ਬਦਲ ਜਾਂਦੇ ਹਨ। ਜਿਵੇਂ ਕਿ ਭਗਤ ਕਬੀਰ ਜੀ ਨੇ ਕਿਹਾ ਹੈ, ਇਹ ਅੱਖਰ ਖਿਰ ਜਾਏਂਗੇ, ਉਹ ਅੱਖਰ ਇਨ ਮੈਂ ਨਾ ਹੈ। ਅਭਿਆਸ ਕਰਨ ਲਈ ਇੱਕ ਅੱਖਰੀ ਮੰਤਰ ਜਾਂ ਇੱਕੋ ਲਫ਼ਜ਼ ਵਾਲਾ ਮੰਤਰ ਸੌਖਾ ਜਪਿਆ ਜਾਂਦਾ ਹੈ। ਧਿਆਨ ਦੇਣਾ ਜੀ ਕਿ ਅਭਿਆਸ ਕਰਨ ਲਈ ਇੱਕ ਅੱਖਰੀ ਮੰਤਰ ਜਾਂ ਇੱਕੋ ਲਫ਼ਜ਼ ਵਾਲਾ ਮੰਤਰ ਸੌਖਾ ਜਪਿਆ ਜਾਂਦਾ ਹੈ ਅਤੇ ਇੱਕ ਅੱਖਰੀ ਮੰਤਰ ਹੀ ਘੁਲ ਕੇ, ਇੱਕ ਅੱਖਰੀ ਮੰਤਰ ਖਿਰ ਕੇ ਸੂਖਮ ਰੂਪ ਧਾਰ ਲੈਂਦਾ ਹੈ। ਬਹੁਤੇ ਲਫ਼ਜ਼ਾਂ ਵਾਲੇ ਮੰਤਰ ਦਾ ਖਿਰਨਾ ਜਾਂ ਘੁਲਣਾ ਕਠਿਨ ਹੈ, ਕਿਉਂਕਿ ਰੱਬ ਇੱਕ ਹੈ, ਉਸਦੀ ਸੂਖਮ ਸ਼ਕਤੀ ਵੀ ਇੱਕ ਹੈ, ਉਸਦੀ ਧੁਨੀ ਵੀ ਇੱਕ ਹੈ, ਉਸਦੀ ਜੋਤ ਵੀ ਇੱਕ ਹੈ, ਉਸਦਾ ਪ੍ਰਕਾਸ਼ ਰੂਪ ਵੀ ਇੱਕ ਹੈ। ਸੋ ਉਸਦਾ ਸੂਖਮ ਮੰਤਰ ਸ਼ਬਦ ਵੀ ਇੱਕੋ ਹੈ। ਇੱਕ ਅੱਖਰੀ ਗੁਰਮੰਤਰ ਦਾ ਅਭਿਆਸ ਸਹਿਜੇ ਹੀ ਸਫਲ ਹੋ ਸਕਦਾ ਹੈ। ਗੁਰਬਾਣੀ ਵਿੱਚ ਇਸ ਗੱਲ ਦੀ ਇਉਂ ਪ੍ਰੋੜਤਾ ਕੀਤੀ ਗਈ ਹੈ, ਏਕ ਅੱਖਰ ਜੋ ਗੁਰਮੁਖ ਜਾਪੈ तिस की निर्मल सोई, एक अखर हर मन बसत नानक होत निहाल। वेद पुराण सिमरत सुधाखर, कीने राम नाम एक आखर। बावन अखर जोरे आन, सकिया ना अखर एक पछाण। किसे महापुरुष ने भी इस बारे यूं लिखा है, मंत्र छोटे तो छोटा चंगा है, इस एक अखर नू अपने हिरदे विच वसा लो, ते अपने नित दे कम्मां काजां विच नाल नाल रखो, अपने जीवन विच ढाल लो। जे कोई शंका संकल्प विकल्प आए, ता इसे एक अखर नाल उसका हल लभो। इस एक अखर दा इतना रटन, इतना जाप, इतना सिमरन करो कि तुहाडे तन मन हिरदे अंतशकरण विच ए अखर गुरमंत्र तस वस रस जाए, ते तुहाडे अनुभव विच सुन लग पवे। तुहाडा आपा या तुहाडी होंद भी इस मंत्र विच समा जाए। नाम जपन लई सब तो उत्तम समा अमृत वेला है, चालांगे उठ नाम जप निसबासर आराध। गुरबाणी दे इस हुक्म अनुसार प्रभात वेला सिमरन लई सब तो उत्तम है, पर नाल ही प्रेरणा कीती गई है कि निसबासर आराध। इसे तरह गुरबाणी विच थां थां सानू ताकीदी हुक्म है, चलत बैसत सोबत जागत गुरमंत्र हृदय चितार। उठत बैठत सोबत जागत हर त्याइय सगल अवरदा जियो, उठद्यां बहंद्यां सुत्यां सदा सदा हर नाम त्याइय। उठत बैठत सोबत त्याइय, मार्ग चलत हरे हर गाइय। हां जी, उठत बैठत सोबत त्याइय, मार्ग चलत हरे हर गाइय। उठत बैठत हर पजो साधु संग परीत, उठत बैठत सोबत जागत सास 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 हर जपने। उठत बैठत सोबत जागत ए मन तुझे चितारे, उठत बैठत जपियो नाम एहो कर्म कमावो। अर्थात हर वक्त सदा पल पल निमख निमख हर हालत विच हर वेले कम काज करदियां, खांदे पींदे जागदे सौंदे उठदे बहंदे तुरदे फिरदे सदा सिमरन करन दा उपदेश दृढ़ कराया गया है। सिमरन अभ्यास दी एक कालना अत कठिन है, ये कोई सौखी गल नहीं कि खांदे पींदे जागदे सौंदे उठदे बहंदे तुरदे फिरदे असी सिमरन दा उपदेश दृढ़ करिए। इस सिमरन अभ्यास दी ये कालना अत कठिन है, आखण औखा साचा नाओ, पर बख्शे हुए गुरमुखां दी संगत विच सहजे ही मन जुड़दा है अते सिमरन दी कालना सौखी हो जांदी है। हां जी, बख्शे हुए गुरमुखां दी संगत विच सहजे ही मन जुड़दा है ते सिमरन दी कालना सौखी हो जांदी है। साध के संग नहीं कछ काल, दर्शन भेटत होत निहाल। संगत संत मिलो सतसंगत, मिल संगत हर रस आवै गो। कर साध संगत सिमर माधो, होए पतित पुनीत। जद पिछले संस्कारां द्वारा पूर्व कर्म प्रगटते हन, ता सच्ची सुची सतसंगत अथवा साध संगत प्राप्त होंदी है। हां जी, जद पिछले संस्कारां द्वारा पूर्व कर्म प्रगटते हन, ता सच्ची सुची सतसंगत अथवा साध संगत प्राप्त होंदी है, ते जिज्ञासु दी आत्मा जाग पैंदी है। सहज सुभाए उसका अटुट सिमरन चालू हो जाता है, ओ वडभागा हो जाता है। पूर्व कर्म अंकर जब प्रगटे, भेट्यो पुरख रसक बैरागी। मिट्यो अंधेर मिलत हर नानक, जन्म जन्म की सोई जागी। कृपा करे जिस पार ब्रह्म, हो वै साधु संग ਜਿਉਂ ਜਿਉਂ ਉਹ ਵਧਾਈ ਹੈ ਤਿਉਂ ਤਿਉਂ ਹਰ ਸਿਉਂ ਰੰਗ। ਹਾਂਜੀ, ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ, ਜਿਉਂ ਜਿਉਂ ਉਹ ਵਧਾਈ ਹੈ ਤਿਉਂ ਤਿਉਂ ਹਰ ਸਿਉਂ ਰੰਗ। ਸਿਮਰਨ ਦਾ ਇਹ ਕਰਤੱਵ ਬਾਹਰ ਮੁਖੀ ਸਰੀਰਕ ਤੇ ਮਾਨਸਿਕ ਕਿਰਿਆ ਹੈ, ਇਸ ਤੋਂ ਅੱਗੇ ਸਿਮਰਨ ਦੀ ਆਤਮਕ ਖੇਲ ਹੈ ਜੋ ਵਿਲੱਖਣ ਅਦਭੁਤ ਤੇ ਅਸ਼ਚਰਜ ਹੈ। ਜਨ ਨਾਨਕ ਇਹੋ ਖੇਲ ਕਠਿਨ ਹੈ, ਕਿਨਹੂੰ ਗੁਰਮੁਖ ਜਾਨਾ। ਇਸ ਅੰਤਰਮੁਖੀ ਸਿਮਰਨ ਦੀ ਨਿਰਾਲੀ ਤੇ ਕਠਿਨ ਖੇਲ ਨੂੰ ਅਗਲੇ ਭਾਗਾਂ ਵਿੱਚ ਦਰਸਾਉਣ ਦਾ ਯਤਨ ਕੀਤਾ ਜਾਏਗਾ। ਗੁਰਬਾਣੀ ਵਿਚਾਰ ਸਿਮਰਨ ਭਾਗ ਦੂਜਾ ਲੇਖ ਨੰਬਰ 111। ਚਲਤ ਬੈਸਤ ਸੋਭਤ ਜਾਗਤ ਗੁਰਮੰਤਰ ਹਿਰਦੈ ਚਿਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਆਤਮਕ ਲੇਖਣੀਆਂ ਮਹਾਂਪੁਰਖਾਂ ਗੁਰਮੁਖ ਪਿਆਰਿਆਂ ਬਾਊ ਜੀਆਂ ਦੁਆਰਾ ਅਤ ਗਾਖੜੀ ਖੇਲ ਖੇਲ ਕੇ ਸਵਾਸ ਸਵਾਸ ਸਿਮਰਨ ਕਰਕੇ ਜੋ ਆਪ ਜੀਆਂ ਨੂੰ ਆਤਮਕ ਕਮਾਈ ਕੀਤੀ, ਆਤਮਕ ਅਨੁਭਵ ਪ੍ਰਾਪਤ ਹੋਏ, 132 ਲਿਖਤਾਂ ਗੁਰਬਾਣੀ ਦੇ ਆਧਾਰ ਤੇ ਇਹ ਲਿਖੀਆਂ ਹਨ। ਸ਼ਬਦ ਸੁਰਤ ਮਾਰਗ ਦੇ ਪਾਂਧੀਆਂ ਲਈ ਇਹ ਰੋਸ਼ਨ ਮੁਨਾਰੇ ਦਾ ਕੰਮ ਕਰਦੀਆਂ ਹਨ, ਬਹੁਤ ਵੱਡੀ ਰਹਿਨੁਮਾਈ ਕਰਦੀਆਂ ਹਨ। ਅਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਆਤਮਿਕ ਤੌਰ 'ਤੇ ਜੋੜਦੀਆਂ ਹਨ ਜੀ। ਆਪ ਜੀਆਂ ਦੇ ਚਰਨਾਂ 'ਚ ਬੇਨਤੀ ਹੈ, ਆਪ ਜੀ ਇਹਨਾਂ ਲੇਖਣੀਆਂ ਨੂੰ ਘਰ ਲਿਜਾਓ, ਪਰਿਵਾਰਾਂ ਵਿੱਚ ਵੰਡੋ, ਬੱਚਿਆਂ ਨੂੰ ਪੜ੍ਹਾਓ, ਤਾਂ ਜੋ ਵੱਧ ਤੋਂ ਵੱਧ ਆਇਆ ਜੀਵਨ ਗੁਰਬਾਣੀ ਅਨੁਸਾਰ ਜਿਉਂ ਕੇ ਅਸੀਂ ਆਤਮਕ ਲਾਹੇ ਪ੍ਰਾਪਤ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹਾਂ ਜੀ। 5 ਸਪਿਰਚੁਅਲ ਰਾਈਟਿੰਗ ਵੀ ਇੰਗਲਿਸ਼ ਵਿੱਚ ਅਵੇਲੇਬਲ ਹਨ। ਆਪ ਜੀ ਇਹਨਾਂ ਲੇਖਣੀਆਂ ਨੂੰ, ਇਹਨਾਂ ਦਾ ਬਾਹਰ ਸਟਾਲ ਲੱਗਾ ਹੈ, ਲਾਗਤ ਅਤੇ ਕੀਮਤ ਤੋਂ ਵੀ ਇਹਨਾਂ ਦੀ ਭੇਟਾ ਘੱਟ ਰੱਖੀ ਗਈ ਹੈ ਜੀ। 130 ਰੁਪਏ ਵਿੱਚ 132 ਲਿਖਤਾਂ 13 ਕਿਤਾਬਾਂ ਦੀ ਸ਼ਕਲ ਵਿੱਚ ਉਪਲਬਧ ਹਨ ਜੀ। ਆਪ ਜੀ ਇਹਨਾਂ ਨੂੰ ਲਿਜਾ ਕੇ ਘਰ ਬੈਠੇ ਆਤਮਕ ਲਾਹੇ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।